अर्हत ज्ञान अंजन गुर दिया ज्ञान अंधेर विनाश हर कृपा ते संत पेटिया नानक मन पर गास जाहि कुल ते प्रगट होए ताहि कुल को नाम पुण्य द्वादश गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी पंथ प्रकाश ग्रंथ दे कथा नू आप जी लड़ी बद्ध श्रवण कर रहे हो इतिहास इतों तक पहुंचा है कि सतगुरु गोबिंद सिंह सच्चे पातशाह जी आनंदपुर दे वल जा रहे सन ग्रंथाकार ज्ञानी ज्ञान सिंह जी ने बयान किया है रस्ते दे विच आलसुन नाम का एक पिंड आया जदों सतगुरु गोबिंद सिंह जी उस पिंड दे विच दी अपने सिखां सेवकां दे समेत लंघदे जा रहे सन उस पिंड दे वासियां ने सतगुरु गोबिंद सिंह सच्चे पातशाह जी दा बड़ा निरादर कीता आप शब्द बोले उन्हां दे विच जड़ा एक सिख सी जिदा नाम सी बूटी उन्ने फिर आख्या कि सच्चे पातशाह जी ए ओ पिंड है जिथों दे वासियां ने एक वारी साडी संगत नू लुटिया सी सतगुरु गोबिंद सिंह सच्चे पातशाह जी नू इस गल दे उत्ते क्रोध आया नंद चंद नू सतगुरु जी ने हुक्म कीता है कि जेड़े लोग साडी संगत नू लुटदे ने ते अपमान करदे ने उन्हां नू बख्शना योग नहीं है सतगुरु जी ने दीवान नंद चंद नू आख्या कि इन्हां दे पिंड नू इन्हां दे घरां नू लुटिया जावे ग्रंथाकार ज्ञानी ज्ञान सिंह जी बयान कर रहे ने कि फिर उसे वेले तैयार हो गया नंद चंद परसों इथों तक कथा पहुंची सी अज इथों ही कथा नू मैं प्रारंभ करदा जितक बाहनी थी गुर संग लूट्यो सबने गाम निसंग फिर कवि जी बयान कर देने के जिन्नी भी सेना सतगुरु गोबिंद सिंह सच्चे पातशाह जी दे उस वेले नाल से उन्हां सारयां ने फिर निडर होके निसंग रूप दे विच उस आलसुन नाम दे पिंड नूं लुट्टिया दौर पहाड़ी चढ़े पहाड़ी गए दौर ताजपुर कर लाड़ी डर दे मारे उत्थों दे रहन वाले जेडे पहाड़ी सन ओ पहाड़ा दे उते जा चढ़े ने कवि जी बयान करदे ने कि अपने घरां नूं अपनियां इत्थों तक के वोटियां लाड़ियां नूं छड़ के ओ दौड़ गए जो याड़े फड़े सो कूटे आसन बसन बासन बित लूटे। कवि जी बयान कर देने के जेड़ा अगो वेरिया ओनू मारिया गया। इस तो अलावा भोजन वस्त्र भांडे ते धन आदिक जिन्हां भी चीजां सन उन्हां दियां लुट लईआं। आल सून पिंड भूप का लूट फते रण पाए पुर मुद में गुर मुद पाए आए थेरे मुद पाए। ग्रंथाकार ज्ञानी ज्ञान सिंह जी बयान कर देने आल सून पिंड नू लुट के ते फिर रण दे विच जित दी प्राप्ति नू पा के सतगुरु गोबिंद सिंह सच्चे पातशाह जी फिर बड़ी खुशी दे नाल मुद नू खुशी नू धारण करके आनंदपुर दे विच पहुंच गए। इर्द गिर्द के गाम सब पेख प्रताप गुर केर चह सिख सो दह वह उरें डरे बहुत तेर। कवि जी बयान कर देने किस प्रकार दे नाल आसे पासे सारिया पिंडा दे विच सतगुरु गोबिंद सिंह सच्चे पातशाह जी दा वड्डा जड़ा प्रताप से ओ फैल गया। कवि जी बयान कर देने के जेड़ा भी मिलदा ओ फिर खुशी नू तारण करके भेटा अर्पण करदा है। सतगुरु जी दा इस प्रकार दे नाल सारिया दे उत्ते बहुत ज्यादा जड़ा प्रभाव से ओ पिया। किस प्रकार दे नाल सतगुरु गोबिंद सिंह सच्चे पातशाह जी आनंदपुर दे वल आए, किस तरह आल सून पिंड दे विच वापरिया ते सतगुरु जी ने फिर की कीता, इस सारी विथ्या नू कवि करतार सिंह जी क्लास वालिए कुछ इस प्रकार दे नाल बयान कर देन। सत गुरु जी सैर शिकार कर दे जदों पिछा नू परत के आए पाई आल सुन गया पिंड आयगे लोक लैन कुपत हलाए पाई। सीगे बड़े गुमराह राजपूत फिटे नहीं सी उन्ना नू याद खुदाए पाई अगों या कबूलियां करन लगे वादे घाटे दे बचन सुनाए पाई। सुन बोलियां सिखानू रो चढ़े लै भगौतियां ते हथ पाए पाई। दो तीन वारी नाल अगे इना लुटी संगत हैसी अटकाए पाई। नंद चंद हला करवा दिता सिख जापै चट ताए पाई। थोड़ी मार खाके फिर उठ नठे सिखा लए बहुते मार टाए पाई। झट खर सारा पिंड लुट लिया दबे तन लए कढवाए पाई। पै गई दुहाई पहाड़ अंदर हौले हो गए खुंबठ पाए पाई। इसे तरह ही सैर शिकार कर दे आपुरी आनंद सुहाए पाई। दिनों दिन प्रताप करतार सिंगा सत गुरां दा वददा जाए पाई। कवि करतार सिंह जी कलास वालिए बयान कर देने के दिनों दिन सतगुरु गोबिंद सिंह सच्चे पातशाह जी दा जेड़ा वड्डा प्रताप है ओ दोने ते चौना वददा जा रहे। सत्रह सै छतालिए अगहन मास उदार गाए जंग नदौन का थेरे ओ त्याए मुद तार। ग्रंथाकार ज्ञानी ज्ञान सिंह जी बयान कर देने के 1746 बिक्रमी श्रेष्ठ मगर दा महीना से जदों के ए जंग जड़ा है ए नदौन दा होया ਕਵੀ ਜੀ ਬਿਆਨ ਕਰਦੇ ਨੇ ਕਿ ਨਦੌਣ ਦੇ ਜੰਗ ਦਾ ਬਿਆਨ ਕਰਕੇ ਇਸ ਅਧਿਆਇ ਦੇ ਵਿੱਚ ਮੈਂ ਆਪਣੇ ਇਸ ਅਧਿਆਇ ਨੂੰ ਇਸ ਜਗ੍ਹਾ ਦੇ ਉੱਤੇ ਸਮਾਪਤ ਕਰਦਾ ਹਾਂ। ਕਵੀ ਜੀ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਇੱਕ ਸਵਈਏ ਦੇ ਨਾਲ ਕਰਦੇ ਨੇ। ਅਗ ਪੁੰਜ ਦਰ ਚਿਤ ਸੁਧ ਕਰ ਤਿੰਨ ਪਾਪ ਹਰੈ ਸੁਰ ਕੀ ਸਰਤਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਿਵੇਂ ਦੇਵਤਿਆਂ ਦੀ ਨਦੀ ਗੰਗਾ ਸਾਰੇ ਪਾਪਾਂ ਨੂੰ ਨਾਸ ਕਰ ਦਿੰਦੀ ਹੈ, ਚਿੱਤ ਨੂੰ ਸ਼ੁੱਧ ਕਰ ਦਿੰਦੀ ਹੈ, ਤੇ ਤਿੰਨੇ ਤਾਪ ਉਹਦੀ ਕਿਰਪਾ ਦੇ ਨਾਲ ਜਿਵੇਂ ਦੂਰ ਹੋ ਜਾਂਦੇ। ਭ੍ਰਮਿਆਂਦ ਲਟੈ ਦੁੱਖ ਦੁੰਦ ਹਟੈ ਅਗਤਾ ਨਿੰਦਰਾ ਜੋ ਕਟੈ ਸਵਤਾ। ਸਵਤਾ ਪਾਪ ਕੇ ਸੂਰਜ ਭਰਮ ਦਾ ਹਨੇਰਾ ਨਸ਼ਟ ਕਰ ਦਿੰਦਾ ਹੈ, ਭਿਆਨਕ ਦੁੱਖਾਂ ਨੂੰ ਹਟਾ ਦਿੰਦਾ ਹੈ, ਜੋ ਅਗਿਆਨਤਾ ਤੇ ਨੀਂਦ ਨੂੰ ਪੂਰੇ ਪ੍ਰਕਾਰ ਦੇ ਨਾਲ ਖਤਮ ਕਰ ਦਿੰਦਾ। ਗੁਰ ਕੇ ਪਦ ਪੰਕਜ ਮੈਂ ਗੁਣ ਹੈ ਇਨ ਤੇ ਅਦ ਕੇ ਕਹੇ ਕੋ ਕਵੀ। ਪਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਇਹਨਾਂ ਦੇ ਨਾਲੋਂ ਬਹੁਤੇ ਵੱਡੇ ਗੁਣ ਨੇ, ਉਹਨਾਂ ਨੂੰ ਕੌਣ ਕਵੀ ਦੁਨੀਆਂ ਦੇ ਉੱਤੇ ਹੋਵੇਗਾ ਕਿ ਜਿਹੜਾ ਕਹਿ ਕੇ ਬਿਆਨ ਕਰ ਸਕੇ। ਕਰ ਸਤਮ 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 ਕੋ ਹਰ ਗਿਆਨ ਧਿਆਨ ਹਿਰਦੈ ਧਰਤਾ। ਹੁਣ ਇਸ ਸਵਈਏ ਦੇ ਵਿੱਚ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ ਮੰਗਲ ਕੀਤਾ। ਕਵੀ ਜੀ ਲਿਖਦੇ ਨੇ ਕਿ ਸੱਤਮ ਭਾਵ ਕੇ ਪਰਮੇਸ਼ਰ ਰੂਪ ਸਤਿਗੁਰੂ ਸੱਤਵੇਂ ਦੇ ਪੂਜ ਨੇਕ ਚਰਨਾਂ ਦਾ ਆਦਰ ਕਰਕੇ ਮੈਂ ਗਿਆਨ ਸਿੰਘ ਹਿਰਦੇ ਦੇ ਵਿੱਚ ਧਿਆਨ ਧਾਰਨ ਕਰਦਾ। ਬੇਦ ਤੈ ਜੁਝਾਰ ਸਿੰਘ ਜੰਗ ਹੈ ਗੁਲੇਰ ਹੂੰ ਕੋ ਜੈਸ ਤੈਸ ਤਿਆਏ ਗਾਏ ਗਾਥ ਅਬ ਏਤ ਹੈ। ਕਵੀ ਜੀ ਬਿਆਨ ਕਰਦੇ ਨੇ ਇਸ ਅਧਿਆਇ ਦੇ ਵਿੱਚ ਮੈਂ ਇਸ ਕਥਾ ਦਾ ਬਿਆਨ ਕਰਾਂਗਾ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਜਿਵੇਂ ਜੁਝਾਰ ਸਿੰਘ ਦੂਜਾ ਸਾਹਿਬਜ਼ਾਦਾ ਪ੍ਰਗਟ ਹੋਇਆ, ਜਿਸ ਪ੍ਰਕਾਰ ਦੇ ਨਾਲ ਇਹ ਗਾਥਾ ਹੋਵੇਗੀ ਕਿ ਗੁਲੇਰ ਦਾ ਜਿਹੜਾ ਜੰਗ ਹੈ ਉਹ ਵੀ ਮੈਂ ਬਿਆਨ ਕਰਾਂਗਾ ਇਸੇ ਹੀ ਅਧਿਆਇ ਦੇ ਵਿੱਚ। ਦਸਮੇਸ਼ ਗੁਰੂ ਪੋਰੇ ਆਨੰਦ ਵਿਸ਼ੇਸ਼ ਰਹਿ ਖੇਲ ਹੈ ਸ਼ਿਕਾਰ ਸਿੱਖ ਸਿੱਖਣ ਕੋ ਦੇਤ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਰੂਪ ਦੇ ਵਿੱਚ ਅਨੰਦਪੁਰ ਨਗਰੀ ਦੇ ਵਿੱਚ ਰਹਿੰਦੇ ਨੇ ਤੇ ਸ਼ਿਕਾਰ ਖੇਡਦੇ ਨੇ। ਇਸ ਤੋਂ ਇਲਾਵਾ ਹਥਿਆਰਾਂ ਤੇ ਘੋੜਿਆਂ ਦੀ ਜਿਹੜੀ ਸਿੱਖਿਆ ਆਪਣੇ ਸੇਵਕਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿਖਾਉਂਦੇ ਨੇ। ਜੀਤਿਓ ਨਦੌਣ ਜੰਗ ਫੈਲਿਓ ਸੁਜਸ ਢੰਗ ਸੁਣ ਕੈ ਉਮੰਗ ਸਿੱਖ ਆਵਤ ਸਹੇਤ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਤੋਂ ਲੈ ਕੇ ਨਦੌਣ ਦੇ ਜੰਗ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿੱਤ ਲਿਆ ਹੈ, ਇਸ ਜਿੱਤ ਦਾ ਜਿਹੜਾ ਜਸ ਸੀ ਬੜੇ ਦੂਰਾਂ ਦੂਰਾਂ ਦੇ ਤੱਕ ਫੈਲਿਆ, ਉਮੰਗ ਨੂੰ ਧਾਰਨ ਕਰਕੇ ਸਿੱਖ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਰਹੇ ਨੇ। ਦੇਵਤ ਅਪਾਰ ਪੇਟ ਲੇਵਤ ਹੈ ਚਾਰ ਫਲ ਰੌਣਕ ਰਹਿਤ ਗੁਰਦੁਆਰ ਬੜ ਨੇਤ ਹੈ। ਸਿੱਖ ਸੇਵਕ ਅਪਾਰ ਭੇਟਾਵਾਂ ਲਿਆ ਕੇ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਨੂੰ ਧਾਰਨ ਕਰਕੇ ਧਰਮ ਅਰਥ ਕਾਮ ਤੇ ਮੋਕਸ਼ ਚਾਰ ਜਿਹੜੇ ਫਲ ਨੇ ਉਹ ਸੰਗਤਾਂ ਨੂੰ ਪ੍ਰਦਾਨ ਕਰਦੇ ਨੇ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੇ ਗੁਰਦੁਆਰੇ ਦੇ ਵਿੱਚ ਹਮੇਸ਼ਾ ਸੰਗਤਾਂ ਦੀ ਜਿਹੜੀ ਰੌਣਕ ਹੈ ਬਹੁਤ ਜ਼ਿਆਦਾ ਲੱਗੀ ਰਹਿੰਦੀ। ਮਾਲਕ ਅਸੇਸ ਬਿਸ ਤਾਹੀ ਸਮੇ ਇੱਕ ਨਿਸ ਨਿਜ ਧਾਮ ਪੌੜ ਪਰ ਅੰਕ ਪਰ ਥੇ ਰਹੇ। जेडे सारे दुनिया दे मालक सतगुरु गोविंद सिंह सच्चे पातशाह जी ने एक समय रात दे वेले अपने पलंग दे उते लम्मे पै सन। कित भगवंत कोई कंत मैं सुतंत पेख, पट राणी जीतो जी समाणी पग थे गहे। सतगुरु गोविंद सिंह सच्चे पातशाह जी इकले ही रात दे वेले अपने पलंग दे उते लम्मे पै सन। इन्ने चरणों सतगुरु गोविंद सिंह सच्चे पातशाह जी दे महल जेडे के माता जीतो जी ने ओ सतगुरु गोविंद सिंह सच्चे पातशाह जी दे कोल पहुंचे, सतगुरु जी दे चरणा दे उते मत्था टेके। दान रित लैण हित समय सो जान चित, आत हित कहके थित भई टिग है वहे। पाव के कवि जी बयान करदे ने के श्री जीतो जी दे मन दे विच ए तमन्ना है के पुत्र दी प्राप्ति होवे। कवि जी बयान करदे ने के पुत्र दा वरदान लैण दे वास्ते समा जाण समा चंगा जान के उन्ने फिर हथ जोड़े ते सतगुरु गोविंद सिंह सच्चे पातशाह जी दे अगे खड़ी हो गई। आव निखनत खारी पग नख संग परी, लाज के जहाज चरी काज गाज ना कहे। खलोती है हाथ जोड़ के, पर कवि जी लिख देने के लाज दी मारी ने उन्हें अपना मन दा जेड़ा मनोर से ओ पूरा नहीं आख्या सतगुरु जी दे सामने। कवि जी बयान कर देने के ओ इस प्रकार दे नाल उच्ची बोल के कुछ कहिंदी नहीं। जानी जान जानी पौपी दानी सुख बानी पानी, एहो रूप गुण खानी मानी मन जो आहे। पर अंतर जामी सतगुरु गोविंद सिंह ते जान दे सन के की मंगना चाहुंदी है, पर तामी सुखां दा दान देन वाले सतगुरु गोविंद सिंह सच्चे पातशाह जी ने आख्या के हे रूप ते गुणा दे खान जो तू मन दे विच धारण कीता है ओ तू अर्ज करके क्यों नहीं बयान कर दी। प्यारी यार धंगी नीति संगी मैं संगी तोब, मंगी लैयो मंगी सो सुरंगी चंगी जो चाहो। सतगुरु गोविंद सिंह सच्चे पातशाह जी कहंदे ने के तू बड़ी प्यारी मेरी अर्धंगी है, भाव के घर वाली है। इस करके सतगुरु सच्चे पातशाह जी कहंदे ने के जो भी मेरे तो मंगना होवे तेनू निडर हो के मंगना चाहिदा। सतगुरु गोविंद सिंह जी कहंदे ने के उमंगी तो सुरंगी चंगी जो चाहो, पाव के जो भी तेरे मन दे विच आउंदा है तो साथ रहन वाली है, मेरे उत्साह दे नाल मेरे कोलों ओ चीज जरूर मंग ले। किछु नाया देह मोरे तेरे हित मान चित, बांछत वरान ने बखान ने ते सो लहे। सतगुरु गोविंद सिंह जी सच्चे पातशाह जी ने आख्या के तू चित दे विच ऐसा जान ले के तेरे वास्ते मेरे कोल कोई भी ऐसी देन वाली चीज नहीं है के जेड़ी मैं तेनू दे नहीं सकदा। कहंदा पावे के जो मंगेगी ओही वरदान देवांगा। इस करके सतगुरु गोविंद सिंह सच्चे पातशाह जी कहंदे ने के तू अपने मुख तो बस बयान कर मंग कर। हाथ जोर नाए माथ बोली प्राण नाथ, हाथ राव रे है सब गाथ काट काट में बहे। हाथ जोड़ के सतगुरु गोविंद सिंह दे महल जीतो जी ने अर्ज कीती है कि सच्चे पातशाह जी ऐसी कोई भी चीज नहीं है कि जेड़े तुहाडे प्राण हे प्राण नाथ ऐसी कोई दुनिया दे उत्ते गाथा नहीं है कि जिन्नू सच्चे पातशाह जी तुसी पूर्ण नहीं कर सकदे, क्योंकि सच्चे पातशाह जी तुसी हर एक घट दे विच वासा करदे। चाह चार चकन की संगत को पीज तो हो, सांग रात आवनी मनात पग आपके। कहंदे है कि सच्चे पातशाह जी चारे जेड़े चक ने उन्हां दीआं जिहड़ियां संगतां ने उन्हां दे मनां दीआं भावनावां नूं तुसीं पूरियां करदे हो। सच्चे पातशाह जी समुंदर दे अंत दे तक सारी धरती सृष्टि आप दे चरणां नूं पूजदी है। नंदन बिनाया नंद तिया न लह अमंद दीजा सो सुछंद कंद आनंद माफ कै। सच्चे पातशाह जी दुनिया दे विच ऐसी गल प्रगट है के पुत्र तो बगैर जड़ी औरत है वो शोभा नहीं पाउंदे। सच्चे पातशाह जी ओदा उज्जल जस नहीं फैलदा। इस करके मैं तुहाडे चरणा दे विचों कामना करदे हां कि सच्चे पातशाह जी अपनी इच्छा दे नाल तुसी कृपा नूं धारण करके सच्चे पातशाह जी मैनू पुत्र दे दात बख्शो। जल बिन सार तार फिल बिन नैन नार निस सस बिन कर सुत बिन ताप के। सच्चे पातशाह जी जिस प्रकार दे नाल पानी तो बगैर तालाब दी कोई शोभा नहीं हुंदी। तालाब दी शोभा तां है जे पानी दे नाल भरिया होवे। इसे प्रकार दे नाल जेकर रुख होवे बड़ा पत्तियां ते फुलां दे नाल भरिया होया पर जे ओनू कोई फल ना लगा होवे ते फिर ओदी कोई कीमत नहीं पैंदी। इसे प्रकार दे नाल सच्चे पातशाह जी मनुख दियां अखां पावे मनुख दा चेहरा पावे किन्ना सुंदर होवे पर जे ओदे अखां ना होण ते ओ चेहरा नहीं सोभदा। इसे प्रकार दे नाल सच्चे पातशाह जी चंद्रमा तो बगैर रात दी शोभा नहीं हुंदी। इसे प्रकार दे नाल सच्चे पातशाह जी दुनिया दे विच जेड़ी औरत दे घर पुत्र पैदा नहीं हुंदा ओह भी शोभा नहीं पाउंदी। कृपा नूं तारण करके सच्चे पातशाह जी मैनू पुत्र दे दात बख्शो। जीतो जी ने अर्ज कीती। जैसो सुंदरी को दियो पूत मैं हूं लैहूं चियो ताथा यासत कियो गोर सत नाम जाप है। हुण पहला सुंदरी माता जी दे घर दे विच साहिबजादे अजीत सिंह ने जन्म नूं धारण कीता है। हुण दूसरे महल ने माता जीतो जी हुण कहिंदे ने सतगुरु जी दे चरणा दे विच कि जिस तरह सुंदरी दे घर दे विच सुंदर पुत्र पैदा होया तुहाडी कृपा दे नाल इसे प्रकार दे नाल कृपा नूं तारण करके मैं भी चाहुंनी हां कि मेरे कुख तों भी इक पुत्र जन्म लवे। उसे वेले सतगुरु गोबिंद सिंह सच्चे पातशाह जी ने तथा अस्तु कह दिता। पाव के जीतो जिस तरह तो आख्या इसे तरह ही होवेगा। सतगुरु गोबिंद सिंह सच्चे पातशाह जी ने सच्चे परमेश्वर दे नाम दा जाप करके तथा अस्तु कह दिता। पूरन है कामना संपूर्ण तुरन तोव दूर कै गरूर लाज कूर जग जान कै। सतगुरु गोबिंद सिंह सच्चे पातशाह जी कहिंदे ने कि तेरे मन दी जिहड़ी कामना है जीतो पूरी हो जावेगी पर तू अपने मन दे गरूर नू दूर करके ते दुनिया दी लाज कान नू एक पासे रख के मेरे हुक्म दे मुताबक काम करना। संतन की सेव नित करत अमित रहो चित हित देख बित लाए तन मान कै। सतगुरु गोबिंद सिंह जी कहिंदे ने कि जीतो तू संतां दी सेवा नित ही करनी है जिन्नी तेरे तो हो सके हित नूं तारण करके चित नूं तारण करके माया दा पावे खर्च करन किन्ना भी करना पवे। सतगुरु जी कहिंदे ने कि तू संतां दी सेवा रोज करनी है। पति को बचन सत मान मोद ठाण अत सेवन सोहित लागी संतन को यान कै। अपने पति सतगुरु गोबिंद सिंह दे बचन नूं मन्या जीतो जी ने फिर कवि जी बयान करदे ने कि खुशी नूं तारण करके ओने सतगुरु जी दे हुकम नूं मन के साधु संतां दी सेवा करनी शुरू कर दित्ती। भोजन बनावे निज घर सो छकावे आप बीज ना चुलावे आते आवे गुर नानक। अपने हथां दे नाल माता जीतो जी भोजन तैयार करदे ने फिर संतां नूं जाके जदों छकाउंदे ने फिर उन्हां नूं बैठ के लागे पक्खा चलदे ने आते आवे गुर नानक। इस तों इलावा ग्रंथाकार ज्ञानी ज्ञान सिंह जी बयान करदे ने कि सतगुरु नानक देव सच्चे पातशाह जी नूं याद करदे रहिंदे। शारदा प्रीत तार भगत होए निज कर लेके चरण अमृत सोद्रग शीस लाए है। शरदा ते प्रेत नु तारण करके संता दे चरणा नु तोके ओ जड़ा चरणा अमृत है अपनी अखा ते लौंदी है। इस तो अलावा अपने सिर दे उत्ते भी ओ चरणा अमृत माता जी तो जी छिड़क दे। निज पात प्राव संत सिखन अतिथन की रैन देन सेव कर भगत कमाए है। कवि जी बैण करदे ने अपने पति सतगुरु गोविंद सिंह दी सेवा करदी है। इस तो अलावा भगवान दे समान जेड़े संत ने उन्हां दी सेवा करदी है, सिखां दी सेवा करदी है, अतिथियां दी सेवा करदी है जिन्हां दे आउण दा कोई पता नहीं हुंदा। कवि जी बैण करदे ने रात दिन इसे प्रकार दे नाल भगती दी कमाई कीती ते सेवा कीती सारयां दी। जदि थे काम काम अपना सिखण पर तदी सेव सिखण को करनी सिखाए है। हुण ग्रंथाकार ज्ञानी ज्ञान सिंह जी बयान करदे ने के पावे सतगुरु गोविंद सिंह सच्चे पातशाह जी आप समर्थ ने सारिया दिया कामनावां नूं पूर्ण करन दी समर्था रखदे ने, पर तां वी सतगुरु गोविंद सिंह सच्चे पातशाह जी ने जीतो जी नूं वरदान दे के आख्या कि तां तेरे घर दे विच पुत्र पैदा होवेगा जेकर संतां दी सेवा करेंगी। इसे प्रकार दे नाल जिवें कि सतगुरु अर्जन देव सच्चे पातशाह जी दे चरणां दे विच जदों माता गंगा जी ने अर्ज कीती सी कि सच्चे पातशाह जी पुत्र दी दात बख्शो, ते सतगुरु अर्जन देव सच्चे पातशाह जी ने आख्या सी कि गंगा जे पुत्र दा वरदान लैणा ते बाबा बुढ़ा जी दे कोलों लैणा होवेगा। यह बहुत लम्मी चौड़ी गाथा है कि किस प्रकार दे नाल पुत्र दा वरदान बाबा बुढ़ा जी ने दिता, पावे के गुरु जी आप ही समर्थ सन पुत्र दा दान दे सकदे सन, पर सिखां दी वडियाई नूं प्रगट करन दे वास्ते बाबा बुढ़ा जी तों वरदान दवा के सतगुरु हरगोबिंद सच्चे पातशाह जी दा जन्म होया। इसे प्रकार दे नाल तुसीं सतगुरु जी दे पवित्र उपदेश दे विच ऐसा सुनदे हो कि सतगुरु प्रताप सिंह सच्चे पातशाह जी अकाल पुरख दा स्वरूप सारा कुछ देण वाले सन। कल परसों ही सतगुरु जगजीत सिंह सच्चे पातशाह जी दे पवित्र उपदेश दे विच सतगुरु जी ने ऐसा वचन कीता कि सतगुरु प्रताप सिंह दे चरणा दे विच जे कोई सिख अर्ज करदा सी जां बीबी अर्ज करदी सी कि सच्चे पातशाह जी पुत्र दा दान बख्शो, ते सतगुरु प्रताप सिंह जी वचन करदे सन कि पुत्रां दीआं जिहड़ियां पुत्र देण दीआं जिहड़ियां वी कामनावां ने जिहड़ियां पावनावां ने ओह संत करम सिंह जी पूरियां करनगे। पुत्र देण दा जिहड़ा खजाना है सतगुरु प्रताप सिंह जी कहिंदे ने कि मैं संत करम सिंह जी नूं दे दित्ता है। इहदा इह मतलब नहीं है कि सतगुरु जी आप पुत्रां दा दान नहीं सन दे सकदे, सिखां सेवकां नूं वडियाई देण दे वास्ते सतगुरु गोबिंद सिंह जी ऐसे कई कौतक करदे ने सतगुरु प्रताप सिंह ने कीते। कहण दा भाव है कि कोई भी गुरु अपने सिखां नूं ज्यादा तों ज्यादा वडियाई देना चाहुंदा है। इसे करके माता जीतो जी नूं सतगुरु गोबिंद सिंह ने आख्या कि जेकर पुत्र दी दात लैणी है ते संतां दी सेवा करिया कर। माता जी ने बचन नूं मन के सेवा कीती। ग्रंथाकार जी बयान करदे ने तदी सेव सिखण को करनी सिखाया है, पाव के सिखा सेवकां नूं इह सेवा दी जिहड़ी रीति है इह सतगुरु गोबिंद सिंह सच्चे पातशाह जी सिखाउणा चाहुंदे हन। उत्तम करह जोए मध्यम कमह सोए, एही बात गीता विखे कृष्ण अलाए है। कवि जी बयान करदे ने कि गीता दे विच भगवान कृष्ण जी ने भी ऐसा वचन कीता, उत्तम करह है जोए मध्यम कहह, उत्तम सेवा करदे ने पर मध्यम कहंदे ने। इसे प्रकार दे नाल गीता दे विच भगवान कृष्ण जी ने भी उपदेश दिता। संत सेव ताल कह सालक बितयो, जब बालक पठायो तब खालक ख्याल कै। ग्रंथाकार जी बयान करदे ने कि जदों संतां दी सेवा कीती जिन्हां दा संबंध है सेवा दे वेचे ऐसी माता जीतो जी ने। पर कवि जी बयान करदे ने जदों करीब एक साल बतीत होया ते फिर अकाल पुरख ने कवि जी बयान करदे ने खे ख्याल नूं तारण करके एक उत्तम बालक भेजिया। पाय हो माही उत छाछयो ताम ताम तोरन पताका तुझा कलस यो जालक। जदों जीतो जी दी कुख तो दूसरे साहबजादे ने जन्म नूं तारण कीता कवि जी लिखते ने कि सारयां दे मना दे विच खुशी दी उमंग छा गई। कवि जी बयान करदे ने कि बालक दे जन्म दे समय दरवाजयां दे उत्ते बद्दियां गईयां ने फुल्लां ते पत्तियां दियां मालावां। इस तों इलावा झंडियां बन्नियां गईयां ने उच्चे निशान साहबां नूं चुलाया गया। कवि जी बयान करदे ने इस तों इलावा कलस चमकदे होए शोभा पाउंदे ने। बस तसे दाने सारे साने गाने होत हैं सुगंध चार चाने दीप कृत तरे बाल के। खुशी दे वाजियां नूं वजाया गया है। इस तों इलावा कवि जी बयान करदे ने कि खुशियां दे गीत गाए गए ने सुगंधीदार चीजां दा बहुत सारा छिड़का कीता गया ते कवि जी बयान करदे ने खुशी नूं धारण करके बहुते सारे घिओ दे दीवे बाले। हो तो पोरे आनंद आनंद सिंध पुर पुरा एहो परम आनंद यो छाल दियो बालक। हुण ग्रंथाकार ज्ञानी ज्ञान सिंह जी एक उपमा दा बयान करदे ने कि जेड़ा आनंदपुर शहर है ਉਹ ਪਹਿਲਾਂ ਹੀ ਆਨੰਦ ਦੇ ਸਮੁੰਦਰ ਦੇ ਨਾਲ ਪੂਰਾ ਭਰਿਆ ਹੋਇਆ ਸੀ। ਇਸ ਬਾਲਕ ਨੇ ਜਿਹੜਾ ਜਨਮ ਧਾਰਨ ਕੀਤਾ ਇਹਨੇ ਬਹੁਤੇ ਆਨੰਦ ਦੇ ਨਾਲ ਮਾਨੋ ਕਿ ਇਸ ਸੁਖਾਂ ਦੇ ਸਮੁੰਦਰ ਨੂੰ ਉਛਾਲਾ ਦੇ ਦਿੱਤਾ। ਨਾਤੀ ਕੋ ਨਿਹਾਰ ਮਤ ਗੁਜਰੀ ਓ ਨਾਨਕੀ ਜੀ ਅੰਗ ਨਾ ਸਮਾਤੀ ਦਾਨ ਦੇ ਦੇ ਭੁੱਲੀ ਜਾਤ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਆਪਣੇ ਦੂਸਰੇ ਪੋਤਰੇ ਦੇ ਜਨਮ ਨੂੰ ਦੇਖ ਕੇ ਉਹਦਾ ਮੁਖੜਾ ਦੇਖ ਕੇ ਮਾਤਾ ਗੁਜਰੀ ਜੀ ਬੜੇ ਪ੍ਰਸੰਨ ਹੋਏ ਨੇ। ਇਸ ਤੋਂ ਇਲਾਵਾ ਮਾਤਾ ਨਾਨਕੀ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਪੜਪੋਤਰੇ ਨੇ ਜਨਮ ਲਿਆ ਹੈ ਉਹਨਾਂ ਦੇ ਅੰਗਾਂ ਦੇ ਵਿੱਚ ਵੀ ਜਿਹੜੀ ਖੁਸ਼ੀ ਹੈ ਉਹ ਸਮਾਉਂਦੀ ਨਹੀਂ। ਕਵੀ ਜੀ ਬਿਆਨ ਕਰਦੇ ਨੇ ਦਾਨ ਦੇ ਦੇ ਭੁੱਲ ਜਾਤੇ ਹੈ। ਦਾਨ ਦੇ ਦੇ ਕੇ ਇਹ ਦੋਵੇਂ ਮਾਤਾਵਾਂ ਭੁੱਲ ਹੀ ਜਾਂਦੀਆਂ ਨੇ ਕਿ ਥੋੜੀ ਦੇਰ ਪਹਿਲਾਂ ਇਹਨੂੰ ਦਾਨ ਦਿੱਤਾ ਸੀ ਦੁਬਾਰਾ ਦਾਨ ਦਿੰਦੀਆਂ। ਤਾਈ ਤਾਈ ਆਵਤ ਵਧਾਈ ਲੈ ਲਿਓ ਮੰਗਾਈ ਮਾਈ ਕੋਈ ਅਸੀਸ ਦੇ ਕੇ ਬਖਸ਼ਿਸ਼ ਪਾਤੀ ਹੈ। ਦੌੜਦੀਆਂ ਹੋਈਆਂ ਔਰਤਾਂ ਘਰ ਦੇ ਵਿੱਚ ਪਹੁੰਚਦੀਆਂ ਨੇ ਵਧਾਈਆਂ ਦੇ ਦੇ ਕੇ ਤੇ ਮਾਤਾਵਾਂ ਤੋਂ ਫਿਰ ਬਹੁਤੀ ਜ਼ਿਆਦਾ ਬਖਸ਼ਿਸ਼ ਪ੍ਰਾਪਤ ਕਰਦੀਆਂ। ਜਾਚ ਕਿਆ ਪਾਰ ਆਏ ਬਾਂਛਤ ਗੁਰੂ ਤੇ ਪਾਏ ਦੇਸ ਦੇਸ ਜਾਏ ਰਟ ਸੁਜਸ ਬਖਿਆਤੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਮੰਗਤੇ ਬਹੁਤੇ ਆਉਂਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਮੂੰਹ ਮੰਗੀਆਂ ਮੁਰਾਦਾਂ ਦੀ ਪ੍ਰਾਪਤੀ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਦੋਂ ਪਹੁੰਚਦੇ ਨੇ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਦਾ ਵੱਡਾ ਜਸ ਉਹ ਬਿਆਨ ਕਰਦੇ ਨੇ। ਦੇਵਤਾ ਬਸਾ ਹੈ ਫੂਲ ਕੌਤਕ ਦੇਖਾ ਹੈ ਤੂਲ ਨਾਵ ਤਾਰ ਰਾਇਓ ਚੂਲ ਆਨੰਦ ਮਹਾਤੀ ਹੈ। ਕਵੀ ਜੀ ਬਿਆਨ ਕਰਦੇ ਨੇ ਉਤਸ਼ਾਹ ਦੇ ਨਾਲ ਜਿਹੜੇ ਦੇਵਤੇ ਨੇ ਉਹ ਵੀ ਆਕਾਸ਼ ਤੋਂ ਧਰਤੀ ਤੇ ਫੁੱਲਾਂ ਦੀ ਵਰਖਾ ਕਰਦੇ ਨੇ। ਕਵੀ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਆਕਾਸ਼ ਤੋਂ ਲੈ ਕੇ ਧਰਤੀ ਦੇ ਤੱਕ ਬਹੁਤਾ ਜ਼ਿਆਦਾ ਆਨੰਦ ਚੁੱਲ ਰਿਹਾ ਹੈ। ਪੂਰਨ ਪ੍ਰਤੱਖ ਪੁੰਨ ਧਨ ਤਰ ਨਿਕੋ ਨਿਕੇ ਭਾਗੀ ਪਿਪਲਾਈ ਪਣ ਨਰ ਨਾਰ ਬ੍ਰਿੰਦ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਪੂਰਨ ਪ੍ਰਤੱਖ ਧਨ ਹਨ ਧਰਨੀ ਦੇ ਜਿਹੜੇ ਲੋਕ ਨੇ ਧਰਤੀ ਵੀ ਭਾਗਾਂ ਦੇ ਨਾਲ ਭਰੀ ਹੋਈ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਚੰਗਿਆਈ ਦਾ ਬਿਆਨ ਸਾਰੇ ਦੇ ਸਾਰੇ ਇਸਤਰੀਆਂ ਤੇ ਪੁਰਸ਼ ਕਰਦੇ ਨੇ। ਸੱਤਰ ਸਚਾਲੀ ਸਤ ਮੰਗਲ ਮੰਗਲ ਦੱਤ ਚੇਤ ਸੁਦੀ ਸਤ ਸਭ ਲਗਨ ਆਨੰਦ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸੰਮਤ 1747 ਵਾਲਾ ਮੰਗਲਵਾਰ ਦਾ ਖੁਸ਼ੀਆਂ ਦੇਣ ਵਾਲਾ ਦਿਨ ਸੀ। ਤੇ ਚੇਤ ਸੁਦੀ ਸੱਤੇ ਅਤੇ ਸਾਰੇ ਲਗਨ ਚੰਗੇ ਸਨ। ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਉਸ ਦੂਸਰੇ ਸਾਹਿਬਜ਼ਾਦੇ ਨੇ ਜਨਮ ਨੂੰ ਧਾਰਨ ਕੀਤਾ। ਜ਼ੋਰਾਵਰ ਸਿੰਘ ਨਾਮ ਗੁਰੂ ਜੀ ਪੂਰਨ ਕੰਮ ਰੱਖਿਓ ਵਿਚਾਰਿਆਮ ਜੋਤ ਕਸੋਚਿੰਦ ਹੈ। ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਾਹਿਬਜ਼ਾਦੇ ਦਾ ਨਾਮ ਜ਼ੋਰਾਵਰ ਸਿੰਘ ਰੱਖਿਆ, ਪਰ ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਇਹਨੂੰ ਬਿਆਨ ਕੀਤਾ ਹੈ। ਕਵੀ ਜੀ ਨੇ ਸੰਪਾਦਕ ਨੇ ਇਸ ਜਗ੍ਹਾ ਦੇ ਉੱਤੇ 2-4 ਸਤਰਾਂ ਬਿਆਨ ਕੀਤੀਆਂ ਨੇ ਜਿਹੜੀਆਂ ਮੈਂ ਤੁਹਾਡੇ ਸਨਮੁਖ ਬਿਆਨ ਕਰਾਂਗਾ। ਗੁਰ ਪ੍ਰਤਾਪ ਸੂਰਜ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਵੀ ਨਾਮ ਜ਼ੋਰਾਵਰ ਸਿੰਘ ਹੀ ਲਿਖਿਆ ਹੈ। ਭਾਈ ਕਾਹਨ ਸਿੰਘ ਜੀ ਕਰਤਾ ਮਹਾਨ ਕੋਸ਼ ਨੇ ਨਾਮ ਜੁਝਾਰ ਸਿੰਘ ਦਿੱਤਾ ਹੈ। ਹੁਣ ਸਾਰੇ ਨਵੀਨ ਖੋਜੀ ਵੀ ਨਾਮ ਜੁਝਾਰ ਸਿੰਘ ਹੀ ਸਿੱਧ ਕਰਦੇ ਹਨ। ਇਸੇ ਵਿਸਰਾਮ ਦੇ ਅੰਕ ਨੰਬਰ 2 ਦੇ ਵਿੱਚ ਅਧਿਆਦ ਪ੍ਰਾਰੰਭ ਦੇ ਵਿੱਚ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਵੀ ਖੁਦ ਲਿਖਿਆ, ਬਿਦ ਤੇ ਜੁਝਾਰ ਸਿੰਘ ਜੰਗ ਹੂੰ ਗਲੇਰ ਕੋ, ਭਾਵ ਕੇ ਲਿਖਿਆ ਪਹਿਲਾਂ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਵੀ ਕਿ ਜੁਝਾਰ ਸਿੰਘ ਦਾ ਜਨਮ ਹੋਵੇਗਾ। ਮੈਂ ਇਸ ਅਧਿਆਇ ਦੇ ਵਿੱਚ ਬਿਆਨ ਕਰਾਂਗਾ, ਪਰ ਇਸ ਜਗ੍ਹਾ ਦੇ ਉੱਤੇ ਆਣ ਕੇ ਉਹਨਾਂ ਨੇ ਜ਼ੋਰਾਵਰ ਸਿੰਘ ਲਿਖ ਦਿੱਤਾ ਹੈ। ਇਹ ਪਤਾ ਨਹੀਂ ਕਲਮ ਦੀ ਉਕਾਈ ਹੈ ਜਾਂ ਫਿਰ ਛਾਪੇ ਦੇ ਵਿੱਚ ਨੁਕਸ ਹੈ। ਇਸ ਗੱਲ ਤੋਂ ਹੁਣ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਹੀ ਨਾਮ ਜੁਝਾਰ ਸਿੰਘ ਹੀ ਹੈ। ਬਹੁਤ ਪ੍ਰਕਾਰ ਦੇ ਨਾਲ ਕਈਆਂ ਇਤਿਹਾਸਕਾਰਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਮਿਲਦੀਆਂ ਨਹੀਂ ਹਨ। ਕਈਆਂ ਦਾ ਕਹਿਣਾ ਅਜੀਤ ਸਿੰਘ ਸਾਰਿਆਂ ਤੋਂ ਵੱਡਾ ਸਪੁੱਤਰ ਸੀ, ਉਹਦੇ ਵਿੱਚ ਕਿਸੇ ਵੀ ਇਤਿਹਾਸਕਾਰ ਦਾ ਕੋਈ ਮਤ ਭੇਦ ਨਹੀਂ ਹੈ। ਸਾਰਿਆਂ ਤੋਂ ਵੱਡਾ ਅਜੀਤ ਸਿੰਘ ਨੂੰ ਬਿਆਨ ਕਰਦੇ ਨੇ, ਸਾਰਿਆਂ ਤੋਂ ਛੋਟਾ ਫਤਿਹ ਸਿੰਘ ਨੂੰ ਬਿਆਨ ਕਰਦੇ ਨੇ। ਇਹਦੇ ਵਿੱਚ ਵੀ ਕੋਈ ਫਰਕ ਨਹੀਂ ਪਾਇਆ ਗਿਆ, ਪਰ ਜੁਝਾਰ ਸਿੰਘ ਤੇ ਜ਼ੋਰਾਵਰ ਸਿੰਘ ਦੇ ਵਿੱਚ ਬੜੇ ਇਤਿਹਾਸਕਾਰਾਂ ਦੇ ਫਰਕ ਨੇ। ਦੂਜੇ ਨੰਬਰ ਦਾ ਸਾਹਿਬਜ਼ਾਦਾ ਕਿਸੇ ਨੇ ਜੁਝਾਰ ਸਿੰਘ ਲਿਖਿਆ ਤੇ ਕਿਸੇ ਨੇ ਜ਼ੋਰਾਵਰ ਸਿੰਘ ਲਿਖਿਆ। ਇਸ ਕਰਕੇ ਬਹੁਤਿਆਂ ਸਾਰਿਆਂ ਇਤਿਹਾਸਾਂ ਨੂੰ ਖੋਜ ਕੇ ਆਖਿਰਕਾਰ ਹੁਣ ਕਵੀ ਜੀ ਬਿਆਨ ਕਰਦੇ ਨੇ ਇਹ ਗੱਲ ਸਿੱਧ ਕੀਤੀ ਗਈ ਹੈ ਕਿ ਤਰਤੀਬ ਇਸ ਪ੍ਰਕਾਰ ਦੇ ਨਾਲ ਸਹੀ ਬਣਦੀ ਹੈ। ਸਾਰਿਆਂ ਤੋਂ ਵੱਡਾ ਅਜੀਤ ਸਿੰਘ, ਉਸ ਤੋਂ ਛੋਟਾ ਜੁਝਾਰ ਸਿੰਘ, ਉਸ ਤੋਂ ਛੋਟਾ ਜ਼ੋਰਾਵਰ ਸਿੰਘ ਤੇ ਸਾਰਿਆਂ ਤੋਂ ਛੋਟਾ ਫਤਿਹ ਸਿੰਘ। ਹੁਣ ਕਹਿਣ ਦਾ ਭਾਵ ਹੈ ਕਿ ਇੱਥੇ ਜ਼ੋਰਾਵਰ ਸਿੰਘ ਉਹ ਸਾਹਿਬਜ਼ਾਦੇ ਦਾ ਨਾਮ ਨਹੀਂ ਰੱਖਿਆ ਗਿਆ, ਉਹਦਾ ਨਾਮ ਜੁਝਾਰ ਸਿੰਘ ਹੀ ਰੱਖਿਆ ਗਿਆ ਹੈ। ਸਤਿਗੁਰੂ ਗੋਬਿੰਦ ਸਿੰਘ ਦੇ ਵੱਲੋਂ ਰੱਖਿਓ ਵਿਚਾਰ ਆਮ ਜੋਤਕ ਸੋ ਚਿੰਦ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜੋਤਸ਼ੇ ਦੀ ਗਿਣਤੀ ਕਰਕੇ ਤੇ ਹੋਰ ਸਾਰੀਆਂ ਵਿਚਾਰਾਂ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ, ਉਹਦਾ ਨਾਮ ਰੱਖਿਆ। ਕਿਸ ਪ੍ਰਕਾਰ ਦੇ ਨਾਲ ਇਹ ਸਾਹਿਬਜ਼ਾਦਾ ਪ੍ਰਗਟ ਹੋਇਆ ਤੇ ਕਿਸ ਤਰ੍ਹਾਂ ਨਾਮ ਰੱਖਿਆ ਤੇ ਕਿਸ ਤਰ੍ਹਾਂ ਖੁਸ਼ੀਆਂ ਮਨਾਈਆਂ ਗਈਆਂ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ। ਇਸੇ ਸਾਲ ਅੰਦਰ ਮਾਤਾ ਜੀ ਤੋਂ ਬਲੀ ਪੁੱਤਰ ਸੋਹਣਾ ਪੈਦਾਵਾਰ ਹੋਇਆ। 1747 ਚੇਤ ਇੱਕ ਸੋਹਣਾ ਰੂਪ ਅਨੂਪ ਅਪਾਰ ਹੋਇਆ। ਪਾਏ ਦਾਨ ਗਰੀਬਾਂ ਨੇ ਬਹੁਤ ਪਾਰੇ, ਘਰ ਘਰ ਸਾਰੇ ਮੰਗਲਾਚਾਰ ਹੋਇਆ। ਆਏ ਜੰਗ ਨਦਾਉਣ ਦਾ ਜਿੱਤ ਕਰਕੇ ਸਤਿਗੁਰਾਂ ਨੂੰ ਇਹ ਵਿਚਾਰ ਹੋਇਆ। ਨਾਮ ਰੱਖਿਆ ਸ੍ਰੀ ਜੁਝਾਰ ਸੋਹਣਾ, ਜੂਝ ਧਰਮ ਤੇ ਪ੍ਰਗਟ ਸੰਸਾਰ ਹੋਇਆ। ਜੋੜੀ ਰਲੀਏ ਪਹਿਲੀ ਕਰਤਾਰ ਸਿੰਘਾ, ਕੱਠੇ ਪਲੇ ਕੱਠਾ ਬੇੜਾ ਪਾਰ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸਾਹਿਬਜ਼ਾਦਿਆਂ ਦੀ ਜਿਹੜੀ ਪਹਿਲੀ ਜੋੜੀ ਹੈ ਉਹ ਜੁੜ ਗਈ ਹੈ, ਜਿਹੜੇ ਇਕੱਠੇ ਹੀ ਪਲ ਕੇ ਵੱਡੇ ਹੋਏ ਤੇ ਕਵੀ ਜੀ ਬਿਆਨ ਕਰਦੇ ਨੇ ਕਿ ਇਕੱਠਿਆਂ ਦਾ ਬੇੜਾ ਪਾਰ ਹੋਇਆ। ਕਹਿਣ ਦਾ ਭਾਵ ਹੈ ਕਿ ਅਜੀਤ ਸਿੰਘ ਤੇ ਜੁਝਾਰ ਸਿੰਘ ਇਕੱਠੇ ਇੱਕੋ ਹੀ ਮੈਦਾਨੇ ਜੰਗ ਦੇ ਵਿੱਚ ਲੜਕੇ ਤੇ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਸਨ। ਕਵੀ ਕਰਤਾਰ ਸਿੰਘ ਜੀ ਨੇ ਉਸ ਵਾਰਤਾ ਦਾ ਬਿਆਨ ਕੀਤਾ। ਬਾਲਕੇ ਅਕਾਲ ਕੇ ਪਏ ਜੋਗ, ਬਾਲਕੇ ਜੋ आरी गन काल के संभाल के हिंद को। कवि जी बयान कर दे ने जेडे बालक पैदा होए ने अकाल पुरख दे हुकम दे नाल आए, जिन्ना ने वैरियां दा बहुत ज्यादा विनाश किया, ते फिर आखिरकार इन्हां ने सपुत्र बन के अपनी जिंदगी नूं वारिया सी। मात दुल रावत बढ़ावत प्रमोद आद भूखण नवीन चिन्ह बसन सजाए हैं। हुण माता जीतो जी बड़े प्रसन्न ने, उन्हां दे घर दे विच वी सुंदरी जी दे वांग पुत्र पैदा हो गया। वो बहुत ज्यादा प्रमोद नूं खुशी नूं वधाउंदी है, नवे नवे कपड़े जेड़े बड़े सूखम ते बरीक ने वह गल दे विच पहनाउंदी। ਡੀਠ ਮਤ ਲਾਗੇ ਕੌਣ ਲਾਵਤ ਨਿਠੋਨੇ ਲਾਉਣੇ ਸੋਨੇ ਕੰਜ ਪਰ ਛੋਨੇ ਆਲ ਜਨ ਪਾਏ ਹੈ। ਹੁਣ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿਸੇ ਦੀ ਭੈੜੀ ਨਜ਼ਰ ਲੱਗ ਨਾ ਜਾਵੇ ਮੇਰੇ ਪੁੱਤਰ ਨੂੰ, ਇਸ ਵਾਸਤੇ ਬੜੇ ਸੋਹਣੇ ਮੁਖੜੇ ਦੇ ਉੱਤੇ ਕਾਲੇ ਟਿੱਕੇ ਮਾਤਾ ਜੀਤੋ ਜੀ ਲਗਾਉਂਦੇ ਨੇ। ਜਾਣੋ ਕਿ ਮੁੱਖ ਰੂਪ ਸੁਨਹਿਰੀ ਕਵਲ ਦੇ ਫੁੱਲ ਦੇ ਉੱਤੇ ਜਿਵੇਂ ਬਹੁਤੇ ਸਾਰੇ ਭੌਰਿਆਂ ਦੇ ਬੱਚੇ ਆ ਕੇ ਬੈਠ ਗਏ ਹੋਣ, ਇਸ ਪ੍ਰਕਾਰ ਦੇ ਨਾਲ ਮੁੱਖੜਾ ਦਿਖਾਈ ਦਿੰਦਾ। ਕਹਿਣ ਦਾ ਭਾਵ ਹੈ ਕਿ ਸਾਹਿਬਜ਼ਾਦੇ ਦਾ ਮੁੱਖੜਾ ਕਵਲ ਦੇ ਫੁੱਲ ਦੇ ਵਰਗਾ। ਮਾਤਾ ਜੀਤੋ ਜੀ ਨੇ ਕਾਲੇ ਰੰਗ ਦੇ ਟਿੱਕੇ ਲਾਏ ਨੇ ਮੁਖੜੇ ਦੇ ਉੱਤੇ, ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕਵਲ ਦੇ ਫੁੱਲ ਦੇ ਉੱਤੇ ਭੌਰੇ ਆਣ ਕੇ ਬਹਿ ਗਏ ਹੋ। ਹੇਰ ਪੁਰ ਨਰ ਨਾਰੀ ਆਮ ਜਾਮ ਮੋਦ ਤਾਰ ਸੰਗਤ ਅਪਾਰ ਲੈਮ ਸੰਦ ਬ੍ਰਿੰਦ ਆਏ ਹੈ। ਪੁਰੀ ਦੀਆਂ ਸਾਰੀਆਂ ਔਰਤਾਂ ਤੇ ਪੁਰਸ਼ ਆਉਂਦੇ ਨੇ, ਖੁਸ਼ੀ ਨੂੰ ਧਾਰਨ ਕਰਕੇ ਵਧਾਈਆਂ ਦਿੰਦੇ ਨੇ। ਇਸ ਤੋਂ ਇਲਾਵਾ ਦੂਰਾਂ ਦੂਰਾਂ ਦੇ ਤੱਕ ਜਦੋਂ ਖਬਰਾਂ ਪਹੁੰਚੀਆਂ ਤੇ ਫਿਰ ਸੰਗਤ ਜਿਹੜੀ ਹੈ ਉਹ ਮਸੰਦਾਂ ਦੇ ਨਾਲ ਪਹੁੰਚਣ ਲੱਗੀ। ਭੂਸ਼ਣ ਬਸਨ ਬਨ ਵਾਏ ਲਿਆਏ ਦਾਏ ਗੁਰੈ ਖੁਸ਼ੀ ਥਾਏ ਸਿਰੋ ਪਾਏ ਪਾਏ ਕਰ ਜਾਏ ਹੈ। ਬੜੇ ਸੋਹਣੇ ਕੱਪੜੇ ਬੜੇ ਸੋਹਣੇ ਗਹਿਣੇ ਖਿਡੌਣੇ ਆਦਿਕ ਸੰਗਤਾਂ ਨੇ ਲਿਆ ਕੇ ਅਰਪਣ ਕੀਤੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਦੀ ਪ੍ਰਾਪਤੀ ਕਰਕੇ ਸੰਗਤ ਘਰਾਂ ਨੂੰ ਮੁੜੀ। ਦੇਵਸ ਬਸੋਏ ਪਰ ਮੇਲਾ ਹੋਏ ਆਏ ਬਡ ਸੰਗਤਾਂ ਪਰ ਜੁਰ ਗੁਰੇ ਦਰ ਸਨ ਕੋ। ਕਵੀ ਜੀ ਬਿਆਨ ਕਰਦੇ ਨੇ ਕਿ ਵਿਸਾਖੀ ਦਾ ਮੇਲਾ ਮਨਾਇਆ ਗਿਆ, ਜਿਸ ਮੇਲੇ ਦੇ ਵਿਚ ਬਹੁਤੀਆਂ ਸਾਰੀਆਂ ਸੰਗਤਾਂ ਅਪਾਰ ਪਹੁੰਚੀਆਂ ਨੇ, ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦੀਦਾਰਾ ਬਖਸ਼ੇ। ਆਯਦ ਸਜਾਏ ਗੋਰੀ ਆਏ ਕੇ ਸਿੰਘਾਸਨ ਪੇ ਸਾਵਾ ਮੇਥੇ ਰਾਏ ਰਾਘੂ ਰਾਏ ਇੰਦਰ ਸਾਨ ਕੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਥਿਆਰਾਂ ਨੂੰ ਧਾਰਨ ਕੀਤਾ, ਸਭਾ ਦੇ ਵਿਚ ਆਣ ਕੇ ਬੈਠੇ ਨੇ। ਫਿਰ ਕਵੀ ਜੀ ਬਿਆਨ ਕਰਦੇ ਨੇ ਸਭਾ ਦੇ ਵਿਚ ਬੈਠੇ ਹੋਏ ਇੰਦਰ ਦੇਵਤੇ ਤੇ ਭਗਵਾਨ ਰਾਮ ਜੀ ਦੇ ਵਰਗੇ ਸਤਿਗੁਰੂ ਜੀ ਲੱਗਦੇ ਨੇ। ਮੇਵਰੇ ਪੁਕਾਰੇ ਜਾਏ ਸੰਗਤਾਂ ਸੋ ਆਏ ਦਰ ਸਾਏ ਪੇਟ ਦਾਏ ਬੰਦਾ ਜੋਰ ਜੁਗ ਪਾਣ ਕੇ। ਮੇਵੜੇ ਨੇ ਜਾ ਕੇ ਪੁਕਾਰ ਕੀਤੀ ਹੈ ਕਿ ਸੰਗਤਾਂ ਆਣ ਕੇ ਦਰਸ਼ਨ ਸਤਿਗੁਰੂ ਜੀ ਦਾ ਕਰ ਸਕਦੀਆਂ ਨੇ। ਸੰਗਤਾਂ ਪਹੁੰਚੀਆਂ, ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਾਮਨਾਵਾਂ ਮੰਗੀਆਂ ਨੇ, ਭੇਟਾਵਾਂ ਅਰਪਣ ਕੀਤੀਆਂ ਨੇ ਤੇ ਮੱਥਾ ਟੇਕੇ। ਜੈਸੀ ਜਾਂ ਕੀ ਕਾਮਨਾ ਹੂੰ ਤੈਸੀ ਤਾਂ ਕੀ ਪੂਰੇ ਗੁਰੂ ਚਾਰ ਫਲ ਭੁਗਤ ਮੁਕਤ ਕਲਿਆਣ ਕੋ। ਜੈਸੀ ਕਿਸੇ ਦੇ ਮਨ ਦੀ ਕਾਮਨਾ ਹੁੰਦੀ ਹੈ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਾਮਨਾ ਨੂੰ ਪੂਰਾ ਕਰ ਦਿੰਦੇ ਨੇ, ਚਾਰ ਫਲਾਂ ਦੀ ਪ੍ਰਾਪਤੀ ਸਤਿਗੁਰੂ ਜੀ ਕਰਵਾਉਂਦੇ ਨੇ। ਇਸ ਤੋਂ ਇਲਾਵਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੁਕਤੀ ਵੀ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭੁਗਤੀ ਵੀ ਹੈ ਤੇ ਮੋਕਸ਼ ਹੈ, ਕਲਿਆਣ ਹੈ। ਜਾਹਿ ਨਿਜ ਤਾਮ ਤਾਏ ਸਿਰ ਪੋਏ ਆਮ ਕੇਚਿਤ ਪ੍ਰੇਮੀ ਸਾਮ ਗੁਰੂ ਕੀ ਰਹਾ ਹੈ। ਕਈ ਤੇ ਮੁੜ ਜਾਂਦੇ ਨੇ ਸਿਰੋਪੇ ਲੈ ਕੇ ਆਨੰਦ ਨਾਲ ਆਪਣੇ ਘਰਾਂ ਨੂੰ। ਕਈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਹੀ ਰਹਿਣਾ ਸ਼ੁਰੂ ਕਰ ਦਿੰਦੇ। ਸਾਹਿਬ ਜਾਦਨ ਦੁਲ ਰਹਿ ਲਾਦਨ ਸੋ ਕਦਮ ਪਦਮ ਸੁਖ ਸਦਮ ਚੁਮਾਏ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਦੋ ਸਾਹਿਬਜ਼ਾਦੇ ਪ੍ਰਗਟ ਹੋਏ ਨੇ। ਦੋਵਾਂ ਦੀ ਪਾਲਣਾ ਬੜੇ ਵਧੀਆ ਤਰੀਕੇ ਦੇ ਨਾਲ ਖੁਸ਼ੀਆਂ ਦੇ ਨਾਲ ਕੀਤੀ ਜਾਂਦੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਨੂੰ ਬੜੀ ਖੁਸ਼ੀ ਦੇ ਨਾਲ ਸਿੱਖ ਸੇਵਕ ਚੁੰਮਦੇ ਨੇ। ਪ੍ਰਤ ਪੈਰ ਪੌਤਰਨ ਮਤ ਸ੍ਰੀ ਗੁਜਰੀ ਜੀ ਰਚ ਬਹੁਠਨ ਦਾਦੀ ਉਦਨ ਖਵਾਏ ਹੈ। ਭਾਵੇਂ ਕਿ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਬੜੀ ਪ੍ਰਤ ਪਾਲਣਾ ਕਰਦੇ ਨੇ ਸਾਹਿਬਜ਼ਾਦਿਆਂ ਦੀ, ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵਿਸ਼ੇਸ਼ ਰੂਪ ਦੇ ਵਿੱਚ ਮਾਤਾ ਗੁਜਰੀ ਜੀ ਵੀ ਬੜਾ ਦੋਵਾਂ ਦਾ ਖਿਆਲ ਰੱਖਦੇ ਨੇ। ਕਵੀ ਜੀ ਬਿਆਨ ਕਰਦੇ ਨੇ ਰਚ ਬਹੁਠਨ ਦਾਦੇ ਉਦਨ ਖਵਾਏ ਹੈ, ਬੜੀ ਰੱਖਿਆ ਕਰਦੇ ਨੇ ਮਾਤਾ ਗੁਜਰੀ ਜੀ, ਦਹੀਂ ਦੇ ਵਿੱਚ ਚੌਲ ਰਲਾ ਕੇ ਉਹ ਛਕਾਉਂਦੇ ਨੇ। ਜੁਗ ਹੀ ਸੁਨੋਖਾ ਕਿਸ ਪੁੱਤਰ ਨਿਹਾਰ ਗੋਦ ਮੋਦ ਪ੍ਰਮੋਦ ਸਿੰਧ ਮਗਨ ਰਹਾ ਹੈ। ਦੋਹਾਂ ਨੂੰਹਾਂ ਦੀਆਂ ਝੋਲੀਆਂ ਦੇ ਵਿੱਚ ਸੁੰਦਰ ਸਪੁੱਤਰਾਂ ਨੂੰ ਦੇਖ ਦੇਖ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤੇ ਤੋਂ ਬਹੁਤਾ ਆਨੰਦ ਦੇ ਸਮੁੰਦਰ ਦੇ ਵਿੱਚ ਮਾਤਾ ਜੀ ਡੁੱਬੇ ਰਹਿੰਦੇ ਨੇ। ਚਹਿਲ ਪਹਿਲ ਰਹਿ ਮਹਿਲ ਗੁਰੂ ਕੇ ਸਾਧ ਟਹਿਲ ਟਹਿਲ ਨੀ ਟਹਿਲ ਕਮਾ ਹੈ। ਬੜੀ ਰੌਣਕ ਬੜੀ ਚਹਿਲ ਪਹਿਲ ਹਮੇਸ਼ਾ ਹੀ ਗੁਰੂ ਦੇ ਮਹਿਲਾਂ ਦੇ ਵਿੱਚ ਰਹਿੰਦੀ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੇਵਾਦਾਰ ਜਿਹੜੇ ਨੇ ਉਹ ਟਹਿਲ ਕਰਦੇ ਨੇ, ਸੇਵਾ ਦੀ ਕਮਾਈ ਕਰਦੇ ਨੇ। ਚੰਦਰ ਦਿਨ ਅੰਦਰ ਤੇ ਸੁੰਦਰ ਮੰਦਰ ਗੁਣ ਮੰਦਰ ਨੇ ਅੰਦਰ ਤੇ ਬਾਹਰ ਸਦਾਏ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਚੰਦਰਮਾ ਤੇ ਸੂਰਜ ਵਰਗੇ ਗੁਣਾਂ ਦੇ ਮੰਦਰ ਸਾਹਿਬਜ਼ਾਦੇ ਕਦੇ ਫਦੇ ਖੇਡਦੇ ਖੇਡਦੇ ਘਰ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਜਾਏ ਪੇਤਾ ਪਾਸ ਆਏ ਨੇਰ ਖਾਏ ਸਭਾ ਆਬਾ ਬੰਦ ਗੋਰ ਪਾਏ ਤਾਏ ਗੋਦ ਮੈਂ ਥਿਰਾਏ ਹੈ। ਕਦੇ ਕਦੇ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਲਾ ਕੇ ਬੈਠੇ ਹੁੰਦੇ ਨੇ, ਜਾ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਸਭਾ ਦੇ ਆਬਾਂ ਨੂੰ ਦੇਖ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਦੇ ਨੇ। ਸਤਿਗੁਰੂ ਜੀ ਫਿਰ ਪਿਆਰ ਦੇ ਨਾਲ ਆਪਣੀ ਗੋਦੀ ਦੇ ਵਿੱਚ ਬਿਠਾ ਲੈਂਦੇ ਨੇ। ਬਾਲ ਲੀਲਾ ਬਾਹੋ ਪਾਏ ਦਿਖ ਰਾਏ ਮੋਦ ਦਾਏ ਹਾਸ ਰਸ ਕੋ ਬਡਾਏ ਸਭਨ ਸੁਹਾਏ ਹੈ। ਬਾਲਕ ਲੀਲਾ ਜਦੋਂ ਕਰਦੇ ਨੇ ਤੇ ਫਿਰ ਸਾਰੇ ਦੇਖਣ ਵਾਲੇ ਖੁਸ਼ ਹੋ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਹਾਸੇ ਮਖੌਲ ਦੀਆਂ ਗੱਲਾਂ ਬਹੁਤੀਆਂ ਸਾਰੀਆਂ ਕੀਤੀਆਂ ਜਾਂਦੀਆਂ ਨੇ। ਬ੍ਰਿਧ ਮਾਤ ਨਾਨਕ ਜੀ ਪੁੱਤਰ ਪ੍ਰਤਾਪ ਤੈਸੇ ਦੇਖਿਓ ਜੈਸੇ ਖੁਸ਼ ਗੁਰੂ ਵਰ ਥਾ ਦਿਓ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਬਿਰਧ ਹੈ ਮਾਤਾ ਨਾਨਕੀ ਜੀ ਜਿਨ੍ਹਾਂ ਨੇ ਆਪਣੇ ਪੋਤਰੇ ਦੇ ਪ੍ਰਤਾਪ ਨੂੰ ਦੇਖਿਆ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਦੇ ਪ੍ਰਤਾਪ ਨੂੰ ਦੇਖਿਆ ਤੇ ਪੜਪੋਤਰਿਆਂ ਨੂੰ ਵੀ ਆਪਣੀ ਅੱਖਾਂ ਦੇ ਨਾਲ ਮਾਤਾ ਨਾਨਕੀ ਜੀ ਨੇ ਦੇਖ ਲਿਆ। ਜੈਸੇ ਖਸ਼ਟਮ ਗੁਰੂ ਬਰ ਥਾ ਦਇਓ, ਜਿਸ ਤਰ੍ਹਾਂ ਕਿ ਛੇਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਸੀ, ਉਸੇ ਪ੍ਰਕਾਰ ਦੇ ਨਾਲ ਮਾਤਾ ਨਾਨਕੀ ਜੀ ਨੇ ਆਪਣੇ ਘਰ ਦੇ ਵਿੱਚ ਵੱਡੀਆਂ ਖੁਸ਼ੀਆਂ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ। ਉਬੇ ਪਰ ਪੁੱਤਰ ਨ ਦੁਲਰਾਏ ਮਨ ਪਾਏ ਅੱਖ ਨਿਜ ਪਰ ਤੱਕ ਲੱਖ ਸੁਖ ਥਾ ਲਿਓ। ਦੋਵੇਂ ਪੜਪੋਤਰਿਆਂ ਨੂੰ ਮਾਤਾ ਨਾਨਕੀ ਜੀ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ, ਉਹਨਾਂ ਨੂੰ ਲਾਡ ਲਡਾਇਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਆਪਣੀ ਅੱਖਾਂ ਨੂੰ ਉਹਨਾਂ ਨੇ ਸਫਲਾ ਕੀਤਾ। ਇਸ ਹੀ ਆਨੰਦ ਮੈਂ ਆਨੰਦਪੁਰ ਤਿੰਨ ਨਿਜ ਤਣ ਤੀਆ ਛੋਰ ਦਇਓ। ਇਸੇ ਖੁਸ਼ੀਆਂ ਦੇ ਆਨੰਦ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਮਾਤਾ ਨਾਨਕੀ ਜੀ ਨੇ ਫਿਰ ਆਪਣੇ ਸਰੀਰ ਨੂੰ ਛੱਡਿਆ, ਆਪਣੇ ਪੜਪੋਤਰਿਆਂ ਨੂੰ ਵੀ ਆਪਣੇ ਹੱਥਾਂ ਦੇ ਨਾਲ ਉਹ ਖਿਡਾ ਕੇ ਚੜਾਈ ਕੀਤੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਸੀ, ਇਸੇ ਕਰਕੇ ਇਹਨਾਂ ਖੁਸ਼ੀਆਂ ਦਾ ਸਮਾਂ ਉਹ ਦੇਖ ਸਕੇ। ਕਵੀ ਜੀ ਬਿਆਨ ਕਰਦੇ ਨੇ ਫਿਰ ਇਹਨਾਂ ਹੀ ਦਿਨਾਂ ਦੇ ਵਿੱਚ ਮਾਤਾ ਨਾਨਕੀ ਜੀ ਪਰਲੋਕ ਗਮਨ ਕਰ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਰੋਜ਼ ਰੌਣਕਾਂ ਵਿੱਚ ਆਨੰਦਪੁਰ ਦੇ ਇੱਕ ਜਾਮ ਤੇ ਇੱਕ ਆ ਜਾਂਦੇ। ਰਾਤ ਦਿਨ ਜਾਰੀ ਕਈ ਥਾਂ ਲੰਗਰ ਸਹਿ ਆਮਦੇ ਤੇ ਸਹਿ ਖਾ ਜਾਂਦੇ। ਜਹੀ ਭਾਵਨਾ ਤਰ ਕੇ ਸਿੱਖ ਆਉਂਦੇ ਗੁਰੂ ਘਰੋਂ ਉਵੇਂ ਫਲ ਪਾ ਜਾਂਦੇ। ਘਰ ਬਾਰਿਓਂ ਰੌਣਕਾਂ ਲੱਗ ਰਹੀਆਂ ਸਮੇਂ ਦੁੱਖਾਂ ਦੇ ਦੂਰ ਵਿਹਾ ਜਾਂਦੇ। ਵੇਖ ਪੋਤਰੇ ਦਾ ਪ੍ਰਤਾਪ ਵੱਡਾ ਦੁੱਖ ਮਾਤਾ ਜੀ ਦਿਲੋਂ ਭੁਲਾ ਜਾਂਦੇ। ਨਾਵੇਂ ਗੁਰੂ ਜੀ ਦਾ ਸਾਕਾ ਭੁੱਲ ਗਿਆ ਤੇ ਆਨੰਦ ਚੁਫੇਰ ਹੀ ਛਾ ਜਾਂਦੇ। ਵੱਡੇ ਭਾਗਾਂ ਵਾਲੇ ਮਾਤਾ ਨਾਨਕੀ ਜੀ ਲੈ ਪੜ ਪੋਤਰਾ ਗੋਦੀ ਖਿਲਾ ਜਾਂਦੇ। ਮੇਲਾ ਭਰਿਆ ਛੱਡ ਕਰਤਾਰ ਸਿੰਘਾ ਵਿੱਚ ਜੋਤ ਦੇ ਜੋਤ ਸਮਾ ਜਾਂਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਸੁਖਾਂ ਦਾ ਪਰਿਵਾਰ ਦਾ ਮੇਲਾ ਭਰਿਆ ਹੋਇਆ ਛੱਡ ਕੇ ਆਖਿਰਕਾਰ ਜੋਤੀ ਜੋਤ ਸਮਾ ਗਏ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਾਦੀ ਮਾਤਾ ਨਾਨਕੀ ਜੀ। ਚੜਿਓ ਬਿਬਾਨ ਗੁਰੂ ਜਿਉ ਵਿਧਾਨ ਵੇਦ ਬਦਿਓ। ਫਿਰ ਇਸ਼ਨਾਨ ਕਰਵਾ ਕੇ ਵਿਵਾਨ ਦੀ ਸਵਾਰੀ ਕਰਾ ਕੇ ਫਿਰ ਵਿਧੀ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਨਾਨਕੀ ਮਾਤਾ ਦਾ ਸੰਸਕਾਰ ਕੀਤਾ ਗਿਆ। ਦਾਨ ਜਗ ਤਾਂ ਕੇ ਹਿਤ ਬਹੁ ਕਰ ਥਾ ਦਿਓ। ਕਵੀ ਜੀ ਬਿਆਨ ਕਰਦੇ ਨੇ ਕਿ ਦਾਨ ਬਹੁਤ ਸਾਰਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਤਾ ਨਾਨਕੀ ਜੀ ਦੇ ਹਿੱਤ ਦੇ ਵਾਸਤੇ ਦਿੱਤਾ। ਸਤਰਾ ਸੋਥਾ ਪਚਾਸ ਗੁਰ ਪੁਰਪਤੀ ਪਾਸ ਲਿਓ ਸੋਹਲਾਸ ਵਾਸ ਪਾਛੇ ਜਸ ਤਾਰ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਮਾਤਾ ਨਾਨਕੀ ਜੀ ਪ੍ਰਲੋਕ ਗਮਨ ਕਰਕੇ ਆਪਣੇ ਪਤੀ ਦੇ ਕੋਲ ਜਾ ਬਿਰਾਜੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਦੂਜੇ ਪਾਸੇ ਜਿਹੜੀ ਉਚਾਰਨਾ ਹੈ ਕਥਾ ਦੀ ਅਗਲੀ ਉਸਦਾ ਮੈਂ ਬਿਆਨ ਕਰਦਾ ਹਾਂ। ਇਸ ਹੀ ਸਮੇਂ ਮਜਾਰ ਗੁਰੂ ਕੋ ਅਪਾਰ ਤੇਜ ਬੜੇ ਅਤਸਾਰ ਭੂਪ ਬਾਈ ਤਾਰ ਕੇ ਡਰੈ। ਕਵੀ ਜੀ ਬਿਆਨ ਕਰਦੇ ਨੇ ਇਸੇ ਹੀ ਸਮੇਂ ਦੇ ਦੌਰਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਬਹੁਤ ਜ਼ਿਆਦਾ ਵਧਿਆ। ਬਾਈ ਹੀ ਧਾਰਾਵਾਂ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਡਰਦੇ ਨੇ ਤੇ ਵਿਸ਼ੇਸ਼ ਰੂਪ ਦੇ ਵਿੱਚ ਈਨ ਮੰਨਦੇ ਨੇ। ਨਿਜ ਨਿਜ ਦਿਸਨ ਕੀ ਵਸਤ ਬਸੇਸ ਜੇਤੀ ਗੁਰੂ ਪਾਸ ਭੇਜ ਆਸ ਖਾਸ ਮੇਲ ਕੀ ਤਰੈ। ਆਪੋ ਆਪਣੇ ਇਲਾਕਿਆਂ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਪੈਦਾਵਾਰ ਹੁੰਦੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਦੇ ਕੋਲ ਪਹਾੜੀ ਰਾਜੇ ਘੱਲ ਕੇ ਹਮੇਸ਼ਾ ਇਹ ਆਸ਼ਾ ਨੂੰ ਧਾਰਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹਮੇਸ਼ਾ ਮਿਲ ਕੇ ਰਹਿਣ। ਐਸੀਆਂ ਕਾਮਨਾ ਸਾਰੇ ਹੀ ਆਪਣੇ ਮਨ ਦੇ ਵਿੱਚ ਧਾਰਨ ਕਰਦੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਅਧਿਆਇ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ मैं निर्गुण गुण नहीं कोई। नानक दे जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड कौ मेरी है परनाम।